ਵਾਰ 38 ਪੌੜੀ 12 ਵਿੱਚ ਗੁਰੂ ਦੇ ਗੁਰਸਿੱਖ ਮਹਾਨ ਗੁਰਮੁਖ ਪਿਆਰੇ ਜਿਹੜੇ ਉਹਨਾਂ ਦੀ ਆਤਮਿਕ ਜੀਵਨ ਦੀ ਜਿਹੜੀ ਉੱਚਤਾ ਹੈ ਉਸ ਨੂੰ ਬਿਆਨ ਕਰਦਿਆਂ ਹੋਇਆਂ ਫਰਮਾ ਰਹੇ ਨੇ, ਜਪ ਤਪ ਸੰਜਮ ਸਾਧਨ ਹੱਠ ਨਿਗੁਰ ਹੈ ਕਰਨੇ ਵਰਤ ਨੇਮ ਤੀਰਥ ਕਣੇ ਅਧਿਆਤਮ ਧਰਨੇ ਦੇਵੀ ਦੇਵਾ ਦੇਹੋਰੇ ਪੂਜਾ ਪਰਵਰਣੇ ਹੋਮ ਜਗ ਬਹੁਦਾਨ ਕਰ ਮੁਖ ਵੇਦ ਉਚਰਣੇ ਕਰਮ ਧਰਮ ਭੈ ਭਰਮ ਵਿੱਚ ਬਹੁ ਜੰਮਣ ਮਰਨੇ ਗੁਰਮੁਖ ਸੁਖ ਫਲ ਸਾਧ ਸੰਗ ਮਿਲ ਦੁੱਤਰ ਤਰਨੇ ਗੁਰਮੁਖ ਸੁਖ ਫਲ ਸਾਧ ਸੰਗ ਮਿਲ ਦੁੱਤਰ ਤਰਨੇ। ਜਿਹੜੇ ਸੰਸਾਰ ਸਾਗਰ ਨੂੰ ਤਰਨਾ ਬੜਾ ਔਖਾ ਹੈ, ਕਠਿਨ ਹੈ, ਜਿਹੜੇ ਗੁਰਮੁਖ ਗੁਰਸਿੱਖ ਨੇ ਨਾ ਉਹ ਸਾਧ ਸੰਗਤ ਵਿੱਚ ਮਿਲ ਕੇ ਐਸੇ ਸੰਸਾਰ ਸਮੁੰਦਰ ਨੂੰ ਤਰ ਲੈਂਦੇ ਨੇ, ਮੁਕਤ ਪਾਰ ਹੋ ਜਾਂਦੇ ਹਨ। ਜਿਹੜੇ ਦੇਵੀ ਦੇਵਤਿਆਂ ਆਦਿਕਾਂ ਦੀ ਪੂਜਾ ਤੇ ਤੀਰਥਾਂ ਤੇ ਭਟਕਣ ਵਾਲੇ ਲੋਕ, ਤਰ੍ਹਾਂ ਤਰ੍ਹਾਂ ਦੇ ਜਪ ਤਪ ਤੇ ਸਾਧਨਾ ਕਰਨ ਵਾਲੇ ਜਿਹੜੇ ਲੋਕ ਹਨ, ਜੋ ਕੁਛ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ, ਤਰ੍ਹਾਂ ਤਰ੍ਹਾਂ ਦੇ ਯੱਗ ਕਰਨ ਵਾਲੇ ਤੇ ਦਾਨ ਕਰਨ ਵਾਲਿਆਂ ਨੂੰ ਨਹੀਂ ਮਿਲਦਾ, ਉਹ ਸਾਰੇ ਦਾ ਸਾਰਾ ਕੁਝ ਗੁਰਸਿੱਖਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ। ਭਾਵ ਗੁਰਸਿੱਖ ਉਹਨਾਂ ਜਪ ਤਪ ਤੀਰਥਾਂ ਤੇ ਨਹਾਉਣ ਵਾਲੇ ਦਾਨ ਪੁੰਨ ਤੇ ਹੋਮ ਯੱਗ ਕਰਨ ਵਾਲਿਆਂ ਨਾਲੋਂ ਸ਼੍ਰੋਮਣੀ ਹਨ ਜਿਹੜੇ ਗੁਰੂ ਦੇ ਸਿੱਖ ਨੇ। ਸਾਰੀ ਵਾਰ ਚ ਸਾਧ ਸੰਗਤ ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਨੂੰ ਸਾਰੇ ਜਗਤ ਤੋਂ ਸ਼੍ਰੋਮਣੀ ਦੱਸਿਆ ਵਾ, ਪਰ ਉਹ ਗੁਰਸਿੱਖ ਜਿਹੜੇ ਗੁਰੂ ਦਾ ਪੱਲਾ ਪਕੜਦੇ। ਜਪ ਤਪ ਸੰਜਮ ਸਾਧਨ ਹੱਠ ਨਿਗੁਰ ਹੈ ਕਰਨੇ। ਹੁਣ ਇਹਨਾਂ ਸਾਰਿਆਂ ਲੋਕਾਂ ਦਾ ਪਹਿਲਾਂ ਜ਼ਿਕਰ ਕਰਨਗੇ ਕਿ ਕੀ ਕੁਝ ਕਰਨ ਵਾਲੇ ਲੋਕ ਦੁਨੀਆਂ 'ਚ ਬੈਠੇ, ਤਰ੍ਹਾਂ ਤਰ੍ਹਾਂ ਦੇ ਜਪ, ਤਰ੍ਹਾਂ ਤਰ੍ਹਾਂ ਦੇ ਤਪ, ਘਰ ਬਾਹਰ ਛੱਡ ਕੇ ਦਰਖਤਾਂ ਨਾਲ ਪੁੱਠੇ ਲਟਕ ਕੇ ਜਪ ਕਰਨ ਵਾਲੇ ਲੋਕ ਵੀ ਹੈਗੇ ਜੇ, ਹਿਮਾਲਾ ਪਰਬਤ ਦੇ ਉੱਤੇ ਜਾ ਕੇ ਬਰਫ਼ 'ਚ ਬਹਿ ਕੇ ਵੀ ਤਾਪ ਕਰਨ ਵਾਲੇ ਲੋਕ ਹੈਗੇ ਜੇ, ਅੱਤ ਦੀ ਠੰਡ 'ਚ ਤੇ ਅੱਤ ਦੀ ਗਰਮੀ 'ਚ ਆਲੇ ਦੁਆਲੇ ਧੂਣੀਆਂ ਤਪਾ ਕੇ ਵੀ ਵਿੱਚ ਚੌਂਕੜਾ ਮਾਰ ਕੇ ਤਾਪ ਕਰਨ ਵਾਲੇ ਲੋਕ ਧਰਤੀ 'ਤੇ ਆਏ ਆ। ਤਰ੍ਹਾਂ ਤਰ੍ਹਾਂ ਦੇ ਸੰਜਮ ਕਰਨ ਵਾਲੇ, ਇੰਦਰੀਆਂ ਨੂੰ ਰੋਕ ਕੇ ਚੌਂਕੜੇ ਮਾਰ ਕੇ ਬਹਿਣ ਵਾਲੇ, ਤਰ੍ਹਾਂ ਤਰ੍ਹਾਂ ਦੀਆਂ ਸਾਧਨਾ ਤੇ ਤਪੱਸਿਆ ਕਰਨ ਵਾਲੇ ਐਸੇ ਲੋਕ ਬੇਅੰਤ ਸੰਸਾਰ ਵਿੱਚ ਕੰਮ ਕਰ ਰਹੇ ਆ। ਵਰਤ ਨੇਮ ਤੀਰਥ ਘਣੇ ਅਧਿਆਤਮ ਧਰਨੇ। ਵਰਤ ਰੱਖਣ ਵਾਲੇ ਲੋਕ, ਤਰ੍ਹਾਂ ਤਰ੍ਹਾਂ ਦੇ ਨੇਮ ਕਰਨ ਵਾਲੇ ਲੋਕ, ਤੇ ਬਹੁਤ ਤੀਰਥਾਂ ਦੇ ਉੱਤੇ ਜਾ ਕੇ ਤੇ ਆਤਮਾ ਦੇ ਨਿਮਿੱਤ ਕੰਮ ਕਰਨ ਵਾਲੇ ਲੋਕ, ਤੀਰਥਾਂ ਤੇ ਨਹਾਉਣ ਚੁੱਭੀਆਂ ਮਾਰਨ ਵਾਲੇ ਬੇਅੰਤ ਨੇ ਸੰਸਾਰ 'ਚ। ਦੇਵੀ ਦੇਵਾ ਦੇਹੋਰੇ ਪੂਜਾ ਪਰਵਰਣੇ। ਦੇਵੀਆਂ ਦੇਵਤੇ ਜਿਵੇਂ 33 ਕਰੋੜ ਹਿੰਦੂ ਮਤ ਵਿੱਚ ਮੰਨਿਆ ਗਿਆ, ਕਹਿਣ ਲੱਗੇ ਦੇਵੀਆਂ ਦੇਵਤੇ ਤਰ੍ਹਾਂ ਤਰ੍ਹਾਂ ਦੇ ਦੇਹੋਰੇ, ਦੇਹੋਰੇ ਮਤਲਬ ਠਾਕਰ ਦੁਆਰੇ, ਉਹਨਾਂ ਦੀ ਪੂਜਾ ਦੇ ਵਿੱਚ ਵੀ ਬੜੇ ਲੋਕ ਐਸੇ ਆ ਜਿਹੜੇ ਪ੍ਰਵਿਰਤ ਹੋਏ ਆ। ਕੋਈ ਦੇਵੀਆਂ ਨੂੰ ਪੂਜ ਰਿਹਾ, ਕੋਈ ਦੇਵਤਿਆਂ ਨੂੰ ਪੂਜ ਰਿਹਾ, ਕੋਈ ਠਾਕਰ ਦੁਆਰੇ ਜਾ ਕੇ ਮੂਰਤੀਆਂ ਦੇ ਅੱਗੇ ਨੱਕ ਰਗੜਦਾ ਫਿਰਦਾ ਹੈ। ਹੋਮ ਜਗ ਬਹੁ ਦਾਨ ਕਰ ਮੁਖ ਵੇਦ ਉਚਰਣੇ। ਬੜੇ ਬੜੇ ਯੱਗ ਕਰਨ ਵਾਲੇ ਲੋਕ, ਹੋਮ ਕਰਨ ਵਾਲੇ ਲੋਕ, ਬੜੇ ਬੜੇ ਦਾਨੀ ਦਾਨ ਕਰਨ ਵਾਲੇ ਲੋਕ ਤੇ ਵੇਦਾਂ ਸ਼ਾਸਤਰਾਂ ਦਾ ਮੂੰਹ ਪਾਠ ਕਰਨ ਵਾਲੇ ਲੋਕ ਤੇ ਉਹਨਾਂ ਨੂੰ ਵਿਚਾਰਨ ਵਾਲੇ ਲੋਕ ਬੜੇ ਨੇ ਧਰਤੀ ਤੇ। ਕਰਮ ਧਰਮ ਭੈ ਭਰਮ ਵਿੱਚ ਬਹੁ ਜੰਮਣ ਮਰਨੇ। ਇਹ ਜਿੰਨੇ ਕਰਮਾਂ ਤੇ ਧਰਮਾਂ ਦੇ ਕਰਮ ਕਰਨ ਵਾਲੇ ਆ, ਇਹ ਭਰਮਾਂ ਦੇ ਵਿੱਚ ਪਏ ਜੰਮਦੇ ਮਰਦੇ ਹੀ ਰਹਿੰਦੇ ਆ, ਕਿਉਂਕਿ ਰੱਬ ਨਾਲ ਪਿਆਰ ਨਹੀਂ ਬਣਿਆ। ਕਹਾ ਪਇਓ ਜੋ ਦੋ ਲੋਚਨ ਮੂੰਹ ਕਹਿ, ਕਹਾ ਪਇਓ, ਫਿਰ ਕੀ ਹੋ ਗਿਆ, ਅੱਖਾਂ ਮੀਟ ਕੇ ਬਹਿ ਗਿਆ ਤੂੰ ਤੇ, ਬਗਲੇ ਦੀ ਤਰ੍ਹਾਂ ਸਮਾਧੀ ਲਾ ਲਈ ਜੇ ਅੰਦਰ, ਰੱਬ ਨਾਲ ਪਿਆਰ ਨਹੀਂ ਤੇ ਪ੍ਰਵਾਨ ਨਹੀਂ। ਤੀਰਥਾਂ ਦੇ ਉੱਤੇ ਚੁੱਭੀਆਂ ਮਾਰਦਾ ਫਿਰਦਾ ਜਿੰਨੀਆਂ ਮਰਜ਼ੀ, ਹਿਰਦੇ ਵਿੱਚ ਰੱਬ ਦਾ ਪਿਆਰ ਨਹੀਂ ਤੇ ਠੋਕਰਾਂ ਹੀ ਠੋਕਰਾਂ। ਸੱਤਾਂ ਸਮੁੰਦਰਾਂ ਤੇ ਨਹਾਉਂਦਾ ਫਿਰ, 68 ਤੀਰਥਾਂ ਦੀ ਗੱਲ ਦੇ ਇੱਕ ਪਾਸੇ, ਸੱਤਾਂ ਸਮੁੰਦਰਾਂ ਦੇ ਉੱਤੇ ਜਾ ਕੇ ਚੁੱਭੀਆਂ ਮਾਰਦਾ ਫਿਰ, ਜੇ ਰੱਬ ਨਾਲ ਹਿਰਦੇ 'ਚ ਪਿਆਰ ਨਹੀਂ ਤੇ ਜੰਮਣਾ ਮਰਨਾ ਨਹੀਂ ਮੁੱਕਣਾ। ਕਹਾ ਪਇਓ ਜਦੋਂ ਲੋਚਨ ਮੂੰਦ ਕੇ ਬੈਠ ਰਹੇ, ਬਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ। ਗੋਬਿੰਦ ਭਾਉ ਭਗਤ ਦਾ ਭੁੱਖਾ, ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੇ ਹੀ ਪਰਮੇਸ਼ੁਰ ਦੀ ਪ੍ਰਾਪਤੀ ਕੀਤੀ। ਇਸ ਲਈ ਇਹ ਸਾਰੇ ਦੇ ਸਾਰੇ ਹੋਮ, ਜੱਗ, ਦਾਨ, ਪੁੰਨ, ਵੇਦਾਂ ਸ਼ਾਸਤਰਾਂ ਦੇ ਜਾਪ ਕਰਨ ਵਾਲੇ, ਦੇਵੀ ਦੇਵਤਿਆਂ ਦੀਆਂ ਪੂਜਾ ਕਰਨ ਵਾਲੇ, ਤਰ੍ਹਾਂ ਤਰ੍ਹਾਂ ਦੇ ਵਰਤ ਨੇਮ ਤੇ ਤੀਰਥਾਂ ਤੇ ਨਹਾਉਣ ਵਾਲੇ, ਜਪ ਤਪ ਤੇ ਸਾਧਨਾ ਕਰਨ ਵਾਲੇ, ਸਾਰੇ ਦੇ ਸਾਰੇ ਜੇ ਅੰਦਰ ਪ੍ਰਭੂ ਦੀ ਬੰਦਗੀ ਨਹੀਂ, ਅੰਦਰ ਪ੍ਰਭੂ ਦੀ ਭਗਤੀ ਨਹੀਂ, ਰੱਬ ਦੀ ਪ੍ਰੀਤ ਨਹੀਂ, ਰੱਬ ਦੀ ਪ੍ਰਤੀਤ ਨਹੀਂ, ਲੱਖਾਂ ਧਰਮ ਦੇ ਕਰਮ ਕਰਦਿਆਂ ਹੋਇਆਂ ਵੀ ਬਹੁ ਜੰਮਣ ਮਰਨੇ, ਜੰਮਦੇ ਅਤੇ ਮਰਦੇ ਰਹਿਣਗੇ। ਗੁਰਮੁਖ ਸੁਖ ਫਲ ਸਾਧ ਸੰਗ ਮਿਲ ਦੁੱਤਰ ਤਰਨੇ, ਜਿਹੜੇ ਗੁਰੂ ਦੀ ਸ਼ਰਨ ਪਏ ਹੋਏ, ਗੁਰਮੁਖ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਵਾਲੇ ਪਾਸੇ ਕੀਤਾ, ਜਿਹੜੇ ਗੁਰੂ ਦੇ ਆਸ਼ੇ ਤੇ ਚੱਲਣ ਲੱਗ ਪਏ, ਉਹਨਾਂ ਨੇ ਆਤਮਿਕ ਸੁਖ ਦੀ ਪ੍ਰਾਪਤੀ ਕਰ ਲਈ। ਤੇ ਐਸੇ ਗੁਰਮੁਖ ਗੁਰਸਿੱਖ ਸਾਧ ਸੰਗਤ ਵਿੱਚ ਮਿਲ ਕੇ ਦੁੱਤਰ ਤਰਨੇ, ਇਹ ਬੜੇ ਕਠਿਨ ਸੰਸਾਰ ਸਮੁੰਦਰ ਨੂੰ ਤਰ ਲੈਂਦੇ। ਦੁੱਤਰ ਦਾ ਅਰਥ ਹੁੰਦਾ ਜਿਸ ਤੋਂ ਤਰਨਾ ਬੜਾ ਔਖਾ ਹੋਵੇ, ਕਠਿਨ ਹੋਵੇ। ਇਸ ਲਈ ਸਾਧ ਸੰਗਤ ਜਿਹੜੇ ਗੁਰਮੁਖ ਗੁਰਸਿੱਖ ਪਿਆਰੇ ਹੈ ਨਾ, ਉਹ ਸੰਸਾਰ ਭਾਵ ਸਾਗਰ ਨੂੰ ਤਰ ਲੈਂਦੇ ਨੇ, ਮੁਕਤ ਹੋ ਜਾਂਦੇ ਨੇ ਗੁਰੂ ਦੇ ਚਰਨਾਂ ਵਿੱਚ ਆ ਕੇ, ਕਿਉਂਕਿ ਸਤਿਗੁਰੂ ਹੈ ਬੋਹਿਥਾ। ਸਤਿਗੁਰ ਬੋਹਿਥ ਤੇ ਸਵਾਰ ਹੋ ਗਏ ਬੇੜੇ ਤੇ। ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੇ ਵਿਚਾਰਿਆ, ਤੇ ਜਿਨ੍ਹਾਂ ਨੇ ਵਿਚਾਰ ਲਿਆ ਤੇ ਸ਼ਬਦ ਦੇ ਬੋਹਿਥ, ਬਾਣੀ ਦੇ ਬੋਹਿਥ ਤੇ ਸਵਾਰ ਹੋ ਗਏ, ਕਰ ਕਿਰਪਾ ਪਾਰ ਉਤਾਰਿਆ, ਉਹ ਸੰਸਾਰ ਭਾਵ ਸਾਗਰ ਤੋਂ ਤਰ ਜਾਂਦੇ, ਕਿਉਂਕਿ ਹਉਮੈ ਹੰਕਾਰ ਉਹਨਾਂ ਨੇ ਛੱਡ ਦਿੱਤਾ, ਗੁਰੂ ਦੇ ਉੱਤੇ ਹੀ ਆਪਣੀ ਟੇਕ ਰੱਖੀ ਹੈ। ਜਿਹੜੇ ਇਹ ਜਪ ਤਾਪ ਸੰਜਮ ਵਰਤ ਤੇ ਤਰ੍ਹਾਂ ਤਰ੍ਹਾਂ ਦੇ ਵੇਦਾਂ ਸ਼ਾਸਤਰਾਂ ਦੇ ਜਾਪ ਕਰਨ ਵਾਲੇ ਲੋਕ ਨੇ, ਇਹ ਸਾਰੇ ਦੇ ਸਾਰੇ ਧਰਮ ਦੇ ਕਰਮ ਕਰਕੇ ਹੰਕਾਰੀ ਹੋ ਜਾਂਦੇ, ਹਉਮੈ ਚ ਆ ਜਾਂਦੇ ਆ। ਪਰ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਾ ਤਿਆਗ ਨਿਮਰਤਾ ਵਿੱਚ ਆ ਜਾਂਦਾ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ, ਤੁਮ ਹੈ ਮੇਰੇ ਪਰਿਵਾਰ। ਉਹ ਕਹਿੰਦਾ ਸਤਿਗੁਰੂ ਤੂੰ ਧਨ ਵੀ ਮੇਰਾ ਤੂੰ ਹੈ, ਮਾਇਆ ਵੀ ਮੇਰੀ ਤੂੰ ਹੈ, ਸਤਿਗੁਰੂ ਟੇਕ ਵੀ ਮੈਨੂੰ ਤੇਰੀ ਹੈ, ਮੇਰਾ ਪਰਿਵਾਰ ਵੀ ਸਤਿਗੁਰੂ ਤੂੰ, ਮੇਰੀ ਜ਼ਿੰਦਗੀ ਦਾ ਸਹਾਰਾ ਵੀ ਸਤਿਗੁਰੂ ਤੂੰ, ਮੇਰੀ ਬਾਂਹ ਫੜਨ ਵਾਲਾ ਵੀ ਤੂੰ, ਦੁੱਖ ਕੱਟ ਕੇ ਸੁੱਖ ਦੇਣ ਵਾਲਾ ਵੀ ਤੂੰ, ਸੱਚਖੰਡ ਵਿੱਚ ਰੱਬ ਦੀ ਦਰਗਾਹ 'ਚ ਬਾਂਹ ਫੜ ਕੇ ਛੱਡ ਕੇ ਆਉਣ ਵਾਲਾ ਵੀ ਸਤਿਗੁਰੂ ਤੂੰ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਟੇਕ, ਜ਼ਿੰਦਗੀ ਦਾ ਸਹਾਰਾ, ਜ਼ਿੰਦਗੀ ਦਾ ਆਸਰਾ ਵਾਹਿਗੁਰੂ ਨੂੰ ਹੀ ਮੰਨ ਲਿਆ। ਇਸ ਲਈ ਕਰਮ ਕਾਂਢੀ ਲੋਕ ਠੋਕਰਾਂ ਖਾਂਦੇ ਆ, ਗੁਰੂ ਦੇ ਪਿਆਰੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਗੁਰੂ ਸਵਾਰੇ ਸਤਸੰਗੀ ਜਨੂ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬੋਲ, ਐਸੇ ਦਰਗਾਹੀ ਬਚਨ ਜਿਹੜੇ ਪ੍ਰਭੂ ਚਰਨਾਂ ਵਿੱਚ ਸਾਨੂੰ ਲੀਨ ਕਰ ਦੇਣ ਵਾਲੇ, ਸਾਨੂੰ ਗੁਰਸਿੱਖੀ ਕਮਾਉਣ ਦੀ ਮਹਾਨ ਪ੍ਰੇਰਨਾ ਦੇਣ ਵਾਲੇ ਅੰਮ੍ਰਿਤ ਬਚਨ ਨੇ, ਉਸ ਤਹਿਤ ਵਾਰ 78 ਪੌੜੀ 13 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਨ ਤਤ ਬੇਤਾ ਗੁਰਮਤ ਦੇ ਵਿਆਖਿਆਕਾਰ ਫੁਰਮਾਨ ਕਰਦੇ ਨੇ, ਗੁਰਸਿੱਖ ਦੀ ਮਹਾਨ ਜੀਵਨ ਦੇ ਵਿੱਚ ਨਾਮ ਸਿਮਰਨ ਦੀ ਕਮਾਈ, ਬੰਦਗੀ ਤੇ ਬੰਦਗੀ ਵਿੱਚ ਜੁੜ ਕੇ ਜੋ ਮਹਾਨ ਫਲ ਬਖਸ਼ਿਸ਼ ਉਹਨਾਂ ਦੀ ਝੋਲੀ ਚ ਪੈਂਦੀ ਹੈ, ਉਸ ਦਾ ਵਰਣਨ ਕਰ ਰਹੇ। ਉਹਦੇ ਅਸਤ ਵਿੱਚ ਰਾਜ ਕਰ ਚੱਕਰਵਰਤ ਕਨੇਰੇ, ਅਰਬ ਖਰਬ ਲੈ ਦਰਬ ਨਿਦ ਰਸ ਭੋਗ ਚੰਗੇਰੇ, ਨਰਪਤ ਸੁਰਪਤ ਸ਼ਤਰਪਤ ਹਉ ਮੈਂ ਵਿੱਚ ਘੇਰੇ, ਸ਼ਿਵ ਲੋਕੋਂ ਚੜ ਬ੍ਰਹਮ ਲੋਕ ਬੈਕੁੰਠ ਵਸੇਰੇ, ਚਿਰ ਜੀਵਨ ਬਹੁ ਹੰਡਣ ਹੋਏ ਵਡੇ ਵਡੇਰੇ, ਗੁਰਮੁਖ ਸੁਖ ਫਲ ਅਗਮ ਹੈ ਹੋਏ ਭਲੇ ਭਲੇਰੇ, ਗੁਰਮੁਖ ਸੁਖ ਫਲ ਅਗਮ ਹੈ ਹੋਏ ਭਲੇ ਭਲੇਰੇ। ਜਿਹੜੇ ਗੁਰਸਿੱਖ ਨੇ ਤੇ ਗੁਰਮੁਖ ਜਾਣੇ ਆ ਸਾਧ ਸੰਗਤ, ਗੁਰਮੁਖ ਗੁਰਸਿੱਖ ਦਾਸ ਇਸ ਲਈ ਬੇਨਤੀ ਕਰਦਾ ਕਿ ਗੁਰਮੁਖ ਵੀ ਉਹ ਹੈ ਜਿਸ ਨੇ ਆਪਣਾ ਮੁਖ ਗੁਰੂ ਵੱਲ ਕੀਤਾ, ਗੁਰਸਿੱਖ ਉਹ ਹੈ ਜਿਸ ਜਿਹੜਾ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦਾ ਹੈ। ਭਾਵ ਗੁਰਮੁਖ ਹੀ ਗੁਰਸਿੱਖ ਐਸੇ ਗੁਰੂ ਦੇ ਪਿਆਰ ਵਾਲੇ ਆ ਜਿਹੜੇ ਭਲਿਆਂ ਨਾਲੋਂ ਵੀ ਭਲੇ ਆ, ਉੱਤਮ ਨਾਲੋਂ ਵੀ ਉੱਤਮ ਨੇ, ਸੋਹਣੇ ਜੀਵਨ ਵਾਲਿਆਂ ਨਾਲੋਂ ਵੀ ਸੋਹਣੇ ਜੀਵਨ ਵਾਲੇ ਐਂ ਸ਼ਾਂਤ ਆਤਮਾ ਨੇ ਉਹਨਾਂ ਦੇ ਮੁਕਾਬਲੇ ਤੇ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਲੋਕਾਂ ਦਾ ਜ਼ਿਕਰ ਕਰਦੇ ਜਿਹਨਾਂ ਬੜੀਆਂ ਲੰਮੀਆਂ ਉਮਰਾਂ ਵੀ ਭੋਗੀਆਂ ਤੇ ਸ਼ਿਵ ਲੋਕ ਤੇ ਬ੍ਰਹਮ ਲੋਕ ਦੇ ਵਿੱਚ ਵੀ ਜਿਹਨਾਂ ਨੇ ਆਪਣਾ ਵਾਸਾ ਕਹਿੰਦੇ ਸੀ ਬੈਕੁੰਠ ਚ ਕੀਤਾ, ਬੜੇ ਬੜੇ ਦੇਵਤੇ, ਬੜੇ ਬੜੇ ਛਤਰਪਤੀ ਰਾਜੇ ਸੰਸਾਰ ਜਗਤ ਵਿੱਚ ਅਰਬਾਂ ਖਰਬਾਂ ਹੋਏ, ਭਾਵ ਮਿਲੀਅਨ ਬਿਲੀਅਨ ਐਸੇ ਲੋਕ। ਪਰ ਸਾਧ ਸੰਗਤ ਚੇਤੇ ਚ ਰੱਖਿਓ, ਕੋਈ ਵੀ ਗੁਰਸਿੱਖ ਦੇ ਬਰਾਬਰ ਨਹੀਂ ਹੋ ਸਕਦਾ। ਗੁਰਸਿੱਖ ਸਭ ਤੋਂ ਸ਼੍ਰੋਮਣੀ, ਬਚਨ ਕਹਿ ਰਹੇ ਨੇ, ਉਹਦੇ ਅਸਤ ਵਿੱਚ ਰਾਜ ਕਰ ਚੱਕਰਵਰਤ ਕਨੇਰੇ। ਬੜੇ ਬੜੇ ਚੱਕਰਵਰਤੀ ਰਾਜੇ ਉਹਦੇ ਅਸਤ ਤੀਕ ਜਿਹੜੇ ਰਾਜ ਕਰਦੇ, ਉਹਦੇ ਅਸਤ ਤੀਕ ਰਾਜ ਕਰਨ ਦਾ ਮਤਲਬ ਪਤਾ ਕੀ? ਉਹਦੇ ਦਾ ਅਰਥ ਹੁੰਦਾ ਸੂਰਜ ਦਾ ਚੜ੍ਹਨਾ, ਤੇ ਅਸਤ ਦਾ ਮਤਲਬ ਹੁੰਦਾ ਵਾ ਸੂਰਜ ਦਾ ਛਿਪਣਾ। ਜਿੱਥੋਂ ਸੂਰਜ ਚੜ੍ਹਦਾ ਤੇ ਜਿੱਥੇ ਜਾ ਕੇ ਸੂਰਜ ਛਿਪਦਾ ਉੱਥੇ ਤੱਕ ਇੱਕੋ ਹੀ ਰਾਜੇ ਦਾ ਰਾਜ ਹੋਵੇ। ਉੱਥੋਂ ਤੱਕ ਹੁਣ ਰਾਜੇ ਨੂੰ ਚੱਕਰ ਤੇ ਲਾਉਣਾ ਹੀ ਪੈਣਾ, ਕਿੰਨਾ ਲੰਮਾ ਰਾਜ ਹੋ ਗਿਆ ਉਹਦਾ, ਕਿੰਨੀ ਦੁਨੀਆਂ ਤੇ ਰਾਜ ਹੋ ਗਿਆ ਉਹਦਾ। ਉਹਨੂੰ ਕਹਿੰਦੇ ਚੱਕਰਵਰਤੀ ਰਾਜੇ। ਐਸੇ ਐਸੇ ਚੱਕਰਵਰਤੀ ਰਾਜੇ ਸੂਰਜ ਜਿੱਥੋਂ ਚੜ੍ਹਦਾ ਤੇ ਜਿੱਥੇ ਜਾ ਕੇ ਛਿਪਦਾ ਉੱਥੋਂ ਤੱਕ ਰਾਜ ਕਰਨ ਵਾਲੇ, ਭਾਵੇਂ ਇੰਨੀ ਧਰਤੀ ਤੇ ਇੰਨੀ ਦੁਨੀਆਂ ਤੇ ਰਾਜ ਕਰਨ ਵਾਲੇ ਬੜੇ ਬੜੇ ਪ੍ਰਤਾਪ ਵਾਲੇ ਰਾਜੇ ਵੀ ਇਸ ਧਰਤੀ ਤੇ ਬਹੁਤ ਹੋਏ। ਫਿਰ ਕਹਿੰਦੇ ਅਰਬ ਖਰਬ ਲੈ ਦਰਬ ਨਿਧ ਰਸ ਭੋਗ ਚੰਗੇਰੇ। ਦਰਬ ਦਾ ਅਰਥ ਹੁੰਦਾ ਧਨ, ਕਹਿੰਦੇ ਅਰਬਾਂ ਖਰਬਾਂ ਧਨ ਮਾਇਆ ਅਤੇ ਪਦਾਰਥ ਆਪਣੇ ਘਰ ਦੇ ਵਿੱਚ ਉਹ ਇਕੱਠੇ ਕਰ ਲੈਂਦੇ, ਤਰ੍ਹਾਂ ਤਰ੍ਹਾਂ ਦੇ ਰਸ ਤੇ ਤਰ੍ਹਾਂ ਤਰ੍ਹਾਂ ਦੇ ਚੰਗਿਆਂ ਤੋਂ ਚੰਗੇ ਭੋਗ ਬਿਲਾਸ ਉਹ ਭੋਗਦੇ ਆ ਰਾਜੇ ਲੋਕ। ਕਿਉਂਕਿ ਜਿਹੜੇ ਲੋਕਾਂ ਦਾ ਇੰਨੀ ਦੁਨੀਆਂ ਦੇ ਉੱਤੇ ਰਾਜ ਹੈ, ਬਹੁਤ ਧਨ ਟੈਕਸ ਲੋਕਾਂ ਕੋਲੋਂ, ਮਾਇਆ ਜਿੰਨੀ ਮਰਜ਼ੀ ਗਰੱਸੀ ਜਾਣ, ਕਿਉਂਕਿ ਰਾਜੇ ਮਹਾਰਾਜੇ ਡਿਕਟੇਟਰਸ਼ਿਪ ਹੁੰਦੀ ਹੈ, ਅਰਬਾਂ ਖਰਬਾਂ ਪਦਾਰਥ ਤੇ ਅਰਬਾਂ ਖਰਬਾਂ ਮਾਇਆ ਉਹਨਾਂ ਲੋਕਾਂ ਦੇ ਘਰਾਂ ਵਿੱਚ ਹੋਵੇ, ਤਰ੍ਹਾਂ ਤਰ੍ਹਾਂ ਦੇ ਰਸ ਤੇ ਭੋਗ ਭੋਗਦੇ ਫਿਰਨ। ਪਰ ਦੱਸਣਾ ਭਾਈ ਗੁਰਦਾਸ ਜੀ ਨੇ ਵੀ ਗੁਰਸਿੱਖਾਂ ਦੇ ਬਰਾਬਰ ਨਹੀਂ ਹੋ ਸਕਦੇ। ਨਰਪਤ ਸੁਰਪਤ ਸ਼ਤਰਪਤ ਹਉਮੈ ਵਿੱਚ ਘੇਰੇ। ਨਰਪਤ ਲੋਕ, ਨਰਪਤ ਨਰਾਂ ਦੇ ਪਤੀ ਭਾਵ ਮਨੁੱਖਾਂ ਦੇ ਉੱਤੇ ਰਾਜ ਕਰਨ ਵਾਲੇ, ਸੁਰਪਤ ਦੇਵਤਿਆਂ ਦੇ ਵੀ ਮੁਖੀ, ਜਿਵੇਂ ਇੰਦਰ ਦੇਵਤੇ ਵਰਗੇ ਲੋਕ ਹੈ। 33 ਕਰੋੜ ਭਾਵੇਂ ਦੇਵਤਾ, ਪਰ ਹਿੰਦੂ ਮਤ ਵਿੱਚ ਇਹ ਗੱਲ ਮੰਨੀ ਹੈ ਕਿ 33 ਕਰੋੜ ਦੇਵਤਿਆਂ ਦਾ ਮੁਖੀ ਇੰਦਰ ਦੇਵਤਾ ਹੈ। ਐਸੇ ਐਸੇ ਇੰਦਰ ਲੋਕ ਵਰਗੇ ਬੜੇ ਬੜੇ ਛਤਰਪਤੀ ਰਾਜੇ ਇਹ ਸਾਰੇ ਦੇ ਸਾਰੇ ਹਉਮੈ ਦੇ ਵਿੱਚ ਹੀ ਘੇਰੇ ਰਹੇ, ਹੰਕਾਰ ਦੇ ਵਿੱਚ ਹੀ ਗਰਸੇ ਰਹੇ ਕਿ ਅਸੀਂ ਮਹਾਨ ਹਾਂ, ਅਸੀਂ ਵੱਡੇ ਹਾਂ, ਬਹੁਤ ਤਕੜੇ ਦੇਵਤੇ ਹਾਂ ਅਸੀਂ। ਸ਼ਿਵ ਲੋਕੋਂ ਚੜ ਬ੍ਰਹਮ ਲੋਕ ਬੈਕੁੰਠ ਵਸੇਰੇ। ਸ਼ਿਵ ਲੋਕ ਤੋਂ ਵੀ ਉੱਤੇ ਬ੍ਰਹਮ ਲੋਕ ਵਿੱਚ ਚੜ ਗਏ, ਕਈ ਰਾਜੇ ਬੈਕੁੰਠ ਦੇ ਵਾਸੀ ਬਣ ਗਏ ਕਿ ਅਸੀਂ ਬੈਕੁੰਠ ਵਿੱਚ ਬੈਠੇ। ਜਿਵੇਂ ਇੰਦਰ ਦੇਵਤੇ ਨੂੰ ਕਿਹਾ ਜਾਂਦਾ ਵੀ ਉਹਦਾ ਜਿਹੜਾ ਰਾਜ ਹੈ ਉਹ ਸਵਰਗ ਦੇ ਵਿੱਚ ਹੈ, ਹਿੰਦੂ ਮਤ ਦਾ ਸਨਾਤਨੀ ਮਤ ਦਾ ਜਿਹੜਾ ਮੰਨਿਆ ਹੋਇਆ ਸਵਰਗ ਆ ਉਹਦਾ ਮੁਖੀ ਇੰਦਰ ਦੇਵਤਾ ਮੰਨਿਆ। ਤਾਂ ਸਾਧ ਸੰਗਤ ਕਹਿੰਦੇ ਕਿ ਸ਼ਿਵਜੀ ਲੋਕ, ਸ਼ਿਵ ਲੋਕ ਕੀ ਬ੍ਰਹਮ ਲੋਕ ਉਹਨੂੰ ਚੜ੍ਹ ਕੇ ਅਗਾਂਹ। ਕਈ ਐਸੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਬੈਕੁੰਠ ਦੇ ਰਾਜੇ ਹਾਂ, ਉੱਥੇ ਬੈਠੇ ਹੋਏ ਹਾਂ। ਚਿਰ ਜੀਵਨ ਬਹੁ ਹੰਡਣ ਹੋਏ ਵੱਡੇ ਵਡੇਰ, ਬੜੀਆਂ ਬੜੀਆਂ ਲੰਮੀਆਂ ਉਮਰਾਂ ਵਧਾਉਣ ਵਾਲੇ ਚਿਰਨਜੀਵੀ ਲੋਕ, ਮਾਰਕੰਡੇ ਰਿਸ਼ੀ ਵਰਗੇ ਬਾਹਲੀਆਂ ਉਮਰਾਂ ਵਧਾ ਕੇ ਵੱਡਿਆਂ ਤੋਂ ਵੱਡੇ ਸੰਸਾਰ ਜਗਤ ਵਿੱਚ ਅਖਵਾਏ। ਪਰ ਇਹ ਸਾਰੇ ਦੇ ਸਾਰਿਆਂ ਦਾ ਜ਼ਿਕਰ ਕਰਕੇ ਕਿ ਭਾਵੇਂ ਲੰਮੀਆਂ ਉਮਰਾਂ ਜੀਣ ਵਾਲੇ ਸ਼ਿਵ ਲੋਕ, ਬ੍ਰਹਮ ਲੋਕ ਬੈਕੁੰਠ ਵਿੱਚ ਵਸਣ ਵਾਲੇ, ਭਾਵੇਂ ਬੜੇ ਬੜੇ ਛਤਰਪਤੀ ਰਾਜੇ ਇੰਦਰ ਦੇਵਤੇ ਵਰਗੇ ਤੇ ਅਰਬਾਂ ਖਰਬਾਂ ਧਨ ਜੋੜ ਕੇ ਦੁਨੀਆਂ ਦੇ ਉੱਤੇ ਰਾਜ ਕਰਨ ਵਾਲੇ, ਤਰ੍ਹਾਂ ਤਰ੍ਹਾਂ ਦੇ ਭੋਗ ਤੇ ਰਸ ਭੋਗਣ ਵਾਲੇ ਗੁਰਸਿੱਖ ਦੇ ਬਰਾਬਰ ਨਹੀਂ ਹੋ ਸਕਦੇ। ਕਿਉਂ? ਕਿਉਂਕਿ ਗੁਰਮੁਖ ਸੁਖ ਫਲ ਅਗੰਮ ਹੈ, ਹੋਏ ਭਲੇ ਭਲੇਰੇ। ਜਿਹੜੇ ਗੁਰਮੁਖ ਜਾਣੇ ਹਨ ਜੀ, ਉਹਨਾਂ ਨੂੰ ਆਪਣੇ ਆਤਮਿਕ ਆਨੰਦ ਦੀ ਪ੍ਰਾਪਤੀ ਹੋਈ ਹੈ, ਜਿੱਥੇ ਉਹਨਾਂ ਦੇ ਅੰਤਸ਼ਕਰਨ ਵਿੱਚ ਪਰਮੇਸ਼ਰ ਦੀ ਜੋਤ ਆ। ਸਾਧ ਸੰਗਤ ਉਹਨਾਂ ਨੇ ਉਸ ਜੋਤ ਨਾਲ ਸਾਂਝ ਪਾ ਲਈ ਹੈ, ਪਰਮਾਤਮਾ ਦੀ ਜੋਤ ਨਾਲ। ਇਸ ਲਈ ਉਹ ਗੁਰਮੁਖ ਜਨ ਸਾਰਿਆਂ ਤੋਂ ਉੱਪਰ ਨੇ, ਭਲਿਆਂ ਨਾਲੋਂ ਵੀ ਭਲੇ, ਉੱਤਮ ਤੋਂ ਵੀ ਉੱਤਮ ਹਨ, ਕਿਉਂਕਿ ਸ਼ਾਂਤ ਆਤਮਾ ਹੋ ਕੇ, ਅੰਤਰ ਆਤਮਾ ਹੋ ਕੇ ਆਤਮਿਕ ਆਨੰਦ ਦੇ ਵਿੱਚ ਮਗਨ ਰਹਿੰਦੇ ਹਨ। ਉਹ ਹਿੱਲਦੇ ਨਹੀਂ। ਫਿਰ ਉਹਨਾਂ ਨੂੰ ਕੋਈ ਆਪਣੇ ਮਕਸਦ ਤੋਂ ਨਾਮ ਸਿਮਰਨ ਵਾਲੇ ਪਾਸਿਓਂ ਕੋਈ ਡੁਲਾ ਨਹੀਂ ਸਕਦਾ। ਰੱਬ ਦੀ ਇਬਾਦਤ ਵਿੱਚ, ਪਰਮਾਤਮਾ ਦੀ ਬੰਦਗੀ, ਪ੍ਰਭੂ ਦੇ ਨਾਮ ਸਿਮਰਨ ਵਿੱਚ ਉਹ ਲੀਨ ਹੋਏ ਨੇ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਗੁਰਮੁਖ ਜਨ ਹਨ। ਇਸ ਲਈ ਉਹਨਾਂ ਦੇ ਬਰਾਬਰ ਸੰਸਾਰ ਜਗਤ ਵਿੱਚ ਕੋਈ ਵੀ ਨਹੀਂ ਹੋ ਸਕਦਾ। ਗੁਰੂ ਸਵਾਰੇ, ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਵਾਰ 78 ਪੌੜੀ 14 ਵਿੱਚ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਜੀਵਨ ਸਾਰੇ ਹੀ ਦੇਵੀ ਦੇਵਤਿਆਂ ਤੋਂ ਮਹਾਨ ਦੱਸਦੇ ਹੋਏ ਤੇ ਆਤਮਿਕ ਆਨੰਦ ਵਿੱਚ, ਆਤਮਿਕ ਸੁੱਖ ਵਿੱਚ ਤੇ ਅੰਤਸ਼ ਕਰਨ ਵਿੱਚ ਰੱਬ ਦੀ ਯਾਦ ਲੈ ਕੇ ਭਿੱਜੇ ਹੋਏ ਗੁਰਮੁਖ ਜਨਾਂ ਦਾ ਵਰਣਨ ਕਰ ਰਹੇ ਹਨ। ਰੂਪ ਅਨੂਪ ਸਰੂਪ ਲੱਖ ਹੋਏ ਰੰਗ ਬਿਰੰਗੀ, ਰਾਗ ਨਾਦ ਸੰਵਾਦ ਲੱਖ ਸੰਗਤ ਅਭੰਗੀ, ਗੰਧ ਸੁਗੰਧ ਮਿਲਾਪ ਲੱਖ ਅਰ ਗਜ਼ੇ ਅਦੰਗੀ, ਸ਼ਕਤੀ ਭੋਜਨ ਪਾਕ ਸਾਲ ਰਸ ਭੋਗ ਸੁਟੰਗੀ, ਪਾਟ ਪਟੰਬਰ ਗਹਿਣੇ ਸੂਹ ਸਰਬੰਗੀ, ਗੁਰਮੁਖ ਸੁਖ ਫਲ ਅਗਮ ਹੈ ਗੁਰਸਿੱਖ ਸਹਿਲੰਗੀ, ਗੁਰਮੁਖ ਸੁਖ ਫਲ ਅਗਮ ਹੈ ਗੁਰਸਿੱਖ ਸਹਿਲੰਗੀ। ਜਿਹੜਾ ਸੁਖ ਗੁਰਮੁਖ ਜਨਾਂ ਦੇ ਕੋਲ ਹੈ, ਭਾਵ ਗੁਰੂ ਦੀ ਸ਼ਰਨ ਪਏ ਹੋਏ ਗੁਰਸਿੱਖਾਂ ਕੋਲ ਜਿਹੜਾ ਸੁੱਖ ਹੈ ਤੇ ਆਤਮਿਕ ਆਨੰਦ ਹੈ, ਉਹ ਸੰਸਾਰ ਜਗਤ ਵਿੱਚ ਕਿਸੇ ਹੋਰ ਦੇ ਕੋਲ ਨਹੀਂ ਹੈ। ਭਾਵ ਵੱਖ ਵੱਖ ਪ੍ਰਮਾਣ ਦੇਣਗੇ ਭਾਈ ਗੁਰਦਾਸ ਜੀ, ਤਰ੍ਹਾਂ ਤਰ੍ਹਾਂ ਦੇ ਲੱਖਾਂ ਕਰੋੜਾਂ ਦੇ ਆਪਣੇ ਗਲ ਕੋਈ ਗਹਿਣੇ ਪਾ ਲਏ ਸੋਨੇ ਚਾਂਦੀ ਹੀਰਿਆਂ ਦੇ, ਤਾਂ ਵੀ ਉਹ ਸੁੱਖ ਨਹੀਂ ਮਿਲ ਸਕਦਾ ਜਿਹੜਾ ਗੁਰਸਿੱਖ ਦੇ ਕੋਲ ਹੈ। ਉਹ ਆਤਮਿਕ ਆਨੰਦ 36 ਪ੍ਰਕਾਰ ਦੇ ਭੋਜਨ ਛਕਣ ਨਾਲ ਨਹੀਂ ਮਿਲ ਸਕਦਾ ਜਿਹੜਾ ਸੁੱਖ ਗੁਰਸਿੱਖ ਦੇ ਕੋਲ ਹੈ। ਜਿਹੜਾ ਜੀਵਨ ਵਿੱਚ ਆਨੰਦ ਗੁਰਸਿੱਖ ਦੇ ਕੋਲ ਆ, ਤਰ੍ਹਾਂ ਤਰ੍ਹਾਂ ਦੇ ਅਤਰ ਫਲੇਲ ਤੇ ਸੁਗੰਧੀਆਂ ਤੇ ਪਰਫਿਊਮ ਮਿਲਣ ਨਾਲ ਨਹੀਂ ਮਿਲ ਸਕਦਾ ਜਿਹੜਾ ਸੁੱਖ ਗੁਰੂ ਦੇ ਸਿੱਖਾਂ ਦੇ ਪਾਸ ਹੈ। ਤਰ੍ਹਾਂ ਤਰ੍ਹਾਂ ਦੇ ਰਾਗ ਨਾਦ ਤੇ ਸੰਗੀਤ ਆਦਿਕ ਸੁਣ ਕੇ ਗਾ ਕੇ ਵੀ ਉਹ ਸੁੱਖ ਦੁਨੀਆਂ ਵਿੱਚ ਕਿਸੇ ਨੂੰ ਨਹੀਂ ਮਿਲ ਸਕਦਾ ਜਿਹੜਾ ਸੁੱਖ ਗੁਰੂ ਦੇ ਸਿੱਖਾਂ ਨੇ ਮਾਣਿਆ ਹੈ। ਫੁਰਮਾਨ ਕਰਦੇ ਨੇ, ਰੂਪ ਅਨੂਪ ਸਰੂਪ ਲੱਖ ਹੋਏ ਰੰਗ ਬਿਰੰਗੀ, ਤਰ੍ਹਾਂ ਤਰ੍ਹਾਂ ਦੇ ਰੂਪ, ਸੁੰਦਰ ਸੁਹੱਪਣ, ਅਨੂਪ, ਅਨੂਪ ਦਾ ਮਤਲਬ ਹੁੰਦਾ ਉਪਮਾ ਤੋਂ ਪਰੇ, ਐਸੀ ਐਸੀ ਸੁੰਦਰਤਾ ਜਿਸ ਦਾ ਪੂਰਨ ਤੌਰ ਤੇ ਵਰਣਨ ਨਾ ਕੀਤਾ ਜਾ ਸਕਦਾ ਹੋਵੇ ਵੀ ਇਹ ਕਿੰਨੇ ਸੁੰਦਰ ਆ। ਭਾਵ ਬੜੇ ਬੜੇ ਸੋਹਣੇ ਰੂਪ ਸਰੂਪ ਤੇ ਜਾਤੀ ਆਦਿਕ ਕਰਕੇ ਤੇ ਕੁੱਲ ਕਰਕੇ ਵੀ ਬੜੇ ਉੱਚੇ ਤੇ ਸੁੰਦਰ ਰੂਪ ਵਾਲੇ ਲੱਖਾਂ ਰੰਗਾਂ ਦੇ ਲੋਕ ਸੰਸਾਰ ਜਗਤ ਵਿੱਚ ਤੁਰੇ ਫਿਰਦੇ। ਬੜੇ ਬੜੇ ਸੁੰਦਰ ਨੈਣ ਨਕਸ਼ਾਂ ਵਾਲੇ, ਬੜੇ ਬੜੇ ਸੁੰਦਰ, ਬੜੇ ਬੜੇ ਸੋਹਣੇ ਸਰੂਪ ਵਾਲੇ, ਬੜੇ ਬੜੇ ਜੋਬਨ ਜਵਾਨੀਆਂ ਵਾਲੇ ਲੋਕ ਸੰਸਾਰ 'ਚ ਫਿਰ ਰਹੇ। ਉਹਨਾਂ ਦੀ ਸੁੰਦਰਤਾ ਬਿਆਨ ਨਹੀਂ ਕੀਤੀ ਜਾ ਸਕਦੀ। ਪਰ ਗੁਰਸਿੱਖ ਜਿਹੜਾ ਉਹ ਸਰੀਰ ਕਰਕੇ ਕਿਹੋ ਜਿਹਾ ਵੀ ਹੋਵੇ, ਪਰ ਜੇ ਹਿਰਦੇ ਵਿੱਚ ਰੱਬ ਦੀ ਬੰਦਗੀ ਆ, ਗੁਰਸਿੱਖ ਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ। ਇੱਥੇ ਬਾਹਰਲੀ ਸੁਹਾਪਣ ਦੇ ਦੀ ਗੱਲ ਨਹੀਂ, ਇੱਥੇ ਸਰੀਰ ਦੇ ਸੁਹਾਪਣ ਤੇ ਜੋਬਨ ਜਵਾਨੀ ਦੀ ਬਾਤ ਨਹੀਂ। ਗੁਰੂ ਦੇ ਘਰ ਗੁਰੂ ਨਾਨਕ ਦੇ ਦਰ ਤੇ ਪਤਾ ਕਿਸ ਦੀ ਬਾਤ ਆ, ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹ ਸੋਹਣੇ ਜਿਹੜੇ ਸਾਧ ਸੰਗਤ ਚ ਬੈਠੇ। ਰਾਗ ਨਾਦ ਸੰਵਾਦ ਲੱਖ ਸੰਗਤ ਅਭੰਗੀ, ਤਰ੍ਹਾਂ ਤਰ੍ਹਾਂ ਦੇ ਰਾਗ ਤੇ ਨਾਦਾਂ ਦੇ ਸੰਵਾਦ, ਵਿਚਾਰ ਵਟਾਂਦਰੇ ਤੇ ਲੱਖਾਂ ਸੰਗਤਾਂ ਇਕੱਠੀਆਂ ਹੋ ਕੇ ਇੱਕ ਰਸ ਮਾਣਦੇ ਰਹਿਣ, ਐ ਸੁੰਦਰ ਰਾਗਾਂ ਨਾਦਾਂ ਚ ਗੀਤ ਗਾਉਂਦੇ ਰਹਿਣ। ਪਰ ਜਿਹੜਾ ਸੁੱਖ, ਜਿਹੜਾ ਆਨੰਦ ਗੁਰਸਿੱਖ ਦੇ ਕੋਲ ਆ, ਉਹਨਾਂ ਨੂੰ ਨਹੀਂ ਮਿਲ ਸਕਦਾ। ਗੰਧ ਸੁਗੰਧ ਮਿਲਾਪ ਲੱਖ ਅਰ ਗਜ਼ੇ ਅਦੰਗੀ, ਦੁਨੀਆਂ ਦੀਆਂ ਜਿੰਨੀਆਂ ਸਾਧ ਸੰਗਤ ਖੁਸ਼ਬੋ ਦੇਣ ਵਾਲੀਆਂ ਚੀਜ਼ਾਂ ਨੇ, ਸੁਗੰਧੀ ਵਾਲੀਆਂ ਜਿੰਨੇ ਵੀ ਫੁੱਲ ਆਦਿਕ ਨੇ, ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਤੇ ਇਹਨਾਂ ਸਾਰਿਆਂ ਦਾ ਰਸ ਕੱਢ ਕੇ, ਸੁਗੰਧੀ ਕੱਢ ਕੇ ਇਹ ਇੱਕ ਜਗ੍ਹਾ ਤੇ ਇਕੱਠੀ ਕਰ ਲਈ ਜਾਏ ਤਾਂ ਉਹਨੂੰ ਅਰਗਜ਼ਾ ਕਹਿੰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਮਹਾਨ ਬਚਨ ਹੈ, ਕਹਿੰਦੇ ਦੁਨੀਆਂ ਦੀਆਂ ਤਮਾਮ ਸੁਗੰਧੀਆਂ ਵਿੱਚੋਂ ਲੱਖਾਂ ਸੁਗੰਧੀਆਂ ਨੂੰ ਮਿਲਾ ਕੇ, ਲੱਖਾਂ ਸੁਗੰਧੀਆਂ ਨੂੰ ਇਕੱਠੀਆਂ ਕਰਕੇ ਮੇਲ ਕੇ, ਰਸ ਕੱਢ ਕੇ ਉਹਨਾਂ ਸੁਗੰਧੀਆਂ ਦਾ ਅਰਗਜ਼ਾ ਬਣਾ ਲਓ। ਅਰਗਜ਼ਾ ਮਤਲਬ ਸਾਰੀ ਦੁਨੀਆਂ ਦੇ ਜਿੰਨੇ ਖੁਸ਼ਬੋ ਦੇਣ ਵਾਲੀਆਂ ਸੁਗੰਧੀ ਵਾਲੀਆਂ ਚੀਜ਼ਾਂ ਇੱਕ ਜਗ੍ਹਾ ਤੇ ਇਕੱਠੀਆਂ ਹੋ ਗਈਆਂ, ਐਂ ਸ਼ੁੱਧ ਅਰਗਜ਼ਾ ਬਣ ਗਿਆ। ਤੇ ਤਨ ਦੇ ਉੱਤੇ ਮੜ ਲਓ, ਸਰੀਰ ਦੇ ਉੱਤੇ ਮੜ ਲਓ, ਬੜੀਆਂ ਸੁਗੰਧੀਆਂ ਹੋਣਗੀਆਂ। ਲੋਕ ਕਹਿਣਗੇ ਵਾਹ ਭਾਈ ਵਾਹ, ਕਿਹੜਾ ਪਰਫਿਊਮ ਲਾਇਆ ਭਾਈ ਤੂੰ, ਕਿਹੜਾ ਆਤਰ ਮਲਿਆ ਵੀ, ਕਿਹੜਾ ਚੰਦਰ ਮਲਿਆ ਤੂੰ, ਏਦਾਂ ਲੋਕ ਕਹਿਣਗੇ ਨਾ। ਪਰ ਉਹ ਸੁੱਖ ਜਿਹੜਾ ਤੈਨੂੰ ਇਹ ਸੁਗੰਧੀਆਂ ਵਿੱਚੋਂ ਮਿਲਣਾ ਨਾ, ਜਾਂ ਸ਼ੋਭਾ ਮਿਲਣੀ ਜਿਹੜੀ ਲੋਕਾਂ ਕੋਲੋਂ ਵੀ ਬੜਾ ਵਧੀਆ ਆਤਰ ਲਾਇਆ ਤੂੰ, ਇਹ ਸੁਗੰਧੀਆਂ ਤੇ ਇਹ ਵਡਿਆਈ ਇੱਕ ਰੋਮ ਵੀ ਨਹੀਂ ਪੁੱਜ ਸਕਦੀ, ਤਿਲ ਮਾਤਰ ਵੀ ਨਹੀਂ ਪੁੱਜ ਸਕਦੀ, ਜਿਹੜੀ ਵਡਿਆਈ ਗੁਰਸਿੱਖਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਜਪ ਕੇ ਪ੍ਰਾਪਤ ਹੋਈ। ਫਿਰ ਪ੍ਰਮਾਣ ਦਿੰਦੇ ਨੇ, ਛੱਤੀ ਭੋਜਨ ਪਾਕ ਸਾਲ ਰਸ ਭੋਗ ਸੁਡੰਗੀ। ਰਸੋਈ ਦੇ ਵਿੱਚ 36 ਪ੍ਰਕਾਰ ਦੇ ਭੋਜਨ ਤੇ ਪਦਾਰਥ ਤੇ ਤਰ੍ਹਾਂ ਤਰ੍ਹਾਂ ਦੇ ਰਸ ਤੇ ਭੋਗ ਚੰਗੇ ਚੰਗੇ ਬਣਾਉਣ ਵਾਲੇ ਲੋਕ ਤੇ ਖਾਣ ਮਾਨਣ ਵਾਲੇ ਵੀ ਹੈਗੇ ਆ। ਪਰ ਸਾਧ ਸੰਗਤ ਉੱਥੇ ਉਹ ਆਨੰਦ ਨਹੀਂ ਜਿਹੜਾ ਬੰਦਗੀ ਕਰਕੇ ਮਿਲਦਾ। ਪਾਟ ਪਟੰਬਰ ਗਹਿਣਿਆ ਸੋਹ ਸਰਬੰਗੀ। ਪਾਟ ਪਟੰਬਰ ਦਾ ਅਰਥ ਹੁੰਦਾ ਪੱਟ ਅੰਬਰ, ਰੇਸ਼ਮ ਦੇ ਕੱਪੜੇ, ਬੜੇ ਬੜੇ ਕੀਮਤੀ ਰੇਸ਼ਮ ਦੇ ਬਸਤਰ ਪਹਿਨਣ ਵਾਸਤੇ ਹੋਣ। ਗਹਿਣਿਆ ਤਰ੍ਹਾਂ ਤਰ੍ਹਾਂ ਦੇ ਗਹਿਣੇ, ਸਾਰੇ ਦੇ ਸਾਰੇ ਅੰਗਾਂ ਦੇ ਗਹਿਣੇ, ਸੋਹ ਸਰਬੰਗੀ, ਤਰ੍ਹਾਂ ਤਰ੍ਹਾਂ ਦੇ ਗਹਿਣੇ, ਹੱਥਾਂ ਚ ਪਾਉਣ ਵਾਲੇ ਗਹਿਣੇ ਵੀ ਹੋਣ, ਤਰ੍ਹਾਂ ਤਰ੍ਹਾਂ ਦੀਆਂ ਚੂੜੀਆਂ, ਮੱਥੇ ਦਾ ਟਿੱਕਾ, ਕੰਨਾਂ ਦੇ ਵਿੱਚ ਗਹਿਣੇ, ਹੱਥਾਂ ਦੇ ਵਿੱਚ ਵੀ ਕੜੇ ਚੂੜੀਆਂ, ਪੈਰਾਂ ਦੇ ਵਿੱਚ ਵੀ ਗਹਿਣੇ, ਭਾਵ ਸਾਰਿਆਂ ਅੰਗਾਂ ਦੇ ਬੜੇ ਬੜੇ ਕੀਮਤੀ ਗਹਿਣੇ ਪਹਿਨੇ ਹੋਣ, ਫਿਰ ਵੀ ਉਹ ਸੁੱਖ ਨਹੀਂ ਮਿਲ ਸਕਦਾ, ਉਹ ਆਨੰਦ ਨਹੀਂ ਮਿਲ ਸਕਦਾ, ਉਹ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਜਿਹੜੀ ਗੁਰਸਿੱਖਾਂ ਦੇ ਕੋਲ ਆ, ਜਿਹੜੀ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਸ਼ਬਦ ਨਾਮ ਦੀ ਕਮਾਈ ਕਰਕੇ ਮਿਲੀ ਹੈ। ਅਖੀਰਲੀ ਪੰਕਤੀ ਚ ਫੁਰਮਾਨ ਕਰਦੇ ਨੇ, ਗੁਰਮੁਖ ਸੁਖ ਫਲ ਆਗਮ ਹੈ, ਗੁਰਸਿੱਖ ਸਹਿ ਲੰਘੇ। ਪਰੰਤੂ ਉੱਤੇ ਦੱਸੇ ਜਿਹੜੇ ਪਹਿਲਾਂ ਦੱਸੇ ਸਾਰੇ ਦੇ ਸਾਰੇ ਜਿਹੜੇ ਸੁੱਖ ਆ, ਉਹ ਗੁਰਮੁਖਾਂ ਦੇ ਬਰਾਬਰ ਨਹੀਂ ਹੋ ਸਕਦੇ। ਗੁਰਮੁਖਾਂ ਦੇ ਸੁੱਖ ਫਲ ਦੇ ਵਿੱਚ ਆਨੰਦ ਆ, ਇਹ ਸਾਰੇ ਦੇ ਸਾਰੇ ਸੁੱਖ ਗੁਰਮੁਖਾਂ ਦੇ ਆਤਮਿਕ ਆਨੰਦ ਦੀ ਬਰਾਬਰਤਾ ਨਹੀਂ ਕਰ ਸਕਦੇ, ਉਹਦੇ ਸਮਾਨ ਨਹੀਂ ਹੋ ਸਕਦੇ, ਕਿਉਂਕਿ ਗੁਰਸਿੱਖਾਂ ਦੇ ਜੀਵਨ ਵਿੱਚ ਆਨੰਦ ਹੀ ਆਨੰਦ, ਸੁੱਖ ਹੀ ਸੁੱਖ, ਖੁਸ਼ੀਆਂ ਹੀ ਖੁਸ਼ੀਆਂ ਤੇ ਖੇੜੇ ਹੀ ਖੇੜੇ ਹਨ। ਫਿਰ ਦਾਸ ਬੇਨਤੀ ਕਰ ਦੇਵੇ, ਅਖੀਰਲੀ ਪੰਕਤੀ ਹੈ ਕਿ ਜਿਹੜਾ ਸੁੱਖ ਰੇਸ਼ਮ ਦੇ ਕੱਪੜੇ ਪਾ ਕੇ, ਸਰੀਰ ਤੇ ਕੀਮਤੀ ਗਹਿਣੇ ਪਹਿਨ ਕੇ, ਜਿਹੜਾ ਸੁੱਖ 36 ਪ੍ਰਕਾਰ ਦੇ ਭੋਜਨ ਖਾ ਕੇ ਨਹੀਂ ਮਿਲਦਾ, ਜਿਹੜਾ ਸੁੱਖ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਮਲ ਕੇ ਨਹੀਂ ਮਿਲਦਾ, ਤਰ੍ਹਾਂ ਤਰ੍ਹਾਂ ਦੇ ਰਾਗ ਨਾਦ ਤੇ ਗੀਤ ਗਾ ਸੁਣ ਕੇ ਨਹੀਂ ਮਿਲਦਾ, ਜਿਹੜਾ ਸੁੱਖ ਤਰ੍ਹਾਂ ਤਰ੍ਹਾਂ ਦਾ ਜੋਬਨ ਜਵਾਨੀ ਤੇ ਸੁਹੱਪਣਤਾ ਵਿੱਚ ਨਹੀਂ ਮਿਲਦਾ, ਉਹ ਆਤਮਿਕ ਸੁੱਖ ਮਿਲਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜਪ ਕੇ। ਸੁੱਖ ਨਾ ਹੀ ਬਹੁਤੇ ਧਨ ਕਾਟੇ, ਸੁੱਖ ਨਾ ਹੀ ਪੇਕੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਉਹ ਐਸਾ ਸੁੱਖ ਹੈ ਜਿਹੜਾ ਸਦੀਵੀ ਹੈ ਔਰ ਤੁਹਾਡੇ ਨਾਲ ਰਹਿਣ ਵਾਲਾ ਆ, ਤੁਹਾਡੇ ਸਾਥ ਨਿਭਣ ਵਾਲਾ ਆ। ਸਾਧ ਸੰਗਤ ਕਿਵੇਂ ਸਾਥ ਨਿਭਣ ਵਾਲਾ? ਉਹ ਸੁੱਖ, ਉਹ ਆਤਮਿਕ ਆਨੰਦ ਚਰਖੜੀਆਂ ਤੇ ਚੜ ਕੇ ਨਹੀਂ ਮੁੱਕਦਾ, ਬੰਦ ਬੰਦ ਕਟਾ ਕੇ ਉਹ ਸੁੱਖ ਨਹੀਂ ਮੁੱਕਦਾ, ਉਹ ਜਿਹੜਾ ਸੁੱਖ ਆ ਉਹ ਖੋਪੜੀਆਂ ਲੁਆ ਕੇ ਨਹੀਂ ਮੁੱਕਦਾ, ਜਮੂਰਾਂ ਨਾਲ ਮਾਸ ਤੜਵਾ ਕੇ ਵੀ ਉਹ ਸੁੱਖ ਨਹੀਂ ਮੁੱਕਦਾ। ਉਹ ਸੁੱਖ ਕੋਈ ਮਾਵਾਂ ਕਲਗੀ ਧਰ ਦੀਆਂ ਧੀਆਂ ਬੱਚੀਆਂ ਬੱਚਿਆਂ ਦੇ ਟੋਟੇ ਟੋਟੇ ਪੁੱਤਾਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਚ ਹਾਰ ਪਵਾ ਲੈਣ ਤਾਂ ਵੀ ਉਹ ਸੁੱਖ ਨਹੀਂ ਮੁੱਕਦਾ, ਬੱਚਿਆਂ ਨੂੰ ਨੇਜਿਆਂ ਤੇ ਟੰਗਾ ਲੈਣ ਅੱਖਾਂ ਦੇ ਸਾਹਮਣੇ ਤਾਂ ਵੀ ਜਪਦੀਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਾਜਾਂ ਵਾਲਿਆ ਤੇਰਾ ਸ਼ੁਕਰ ਹੈ ਕਿਉਂਕਿ ਤੇਰੀ ਸਿੱਖੀ ਸਾਡੇ ਕੋਲ ਹੈ। ਉਹ ਸੁੱਖ, ਉਹ ਆਨੰਦ ਚਮਕੌਰ ਦੀ ਗੜੀ ਦੇ ਬਾਹਰ ਜੂਝ ਕੇ ਵੀ ਨਹੀਂ ਮੁੱਕਦਾ, ਸ਼ਹਾਦਤ ਦਾ ਜਾਮ ਪੀ ਜਾਂਦੇ ਆ, ਉਹ ਸੁੱਖ ਠੰਡੇ ਬੁਰਜ ਦੇ ਵਿੱਚ ਵੀ ਉਹ ਦੇ ਮਹੀਨੇ ਚ ਬਰਫੀਲੀਆਂ ਰਾਤਾਂ ਹੋਣ ਤੇ ਢਿੱਡੋਂ ਭੁੱਖੇ ਪਿਆਸੇ ਹੋਣ ਕਲਗੀਧਰ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ, ਤਾਂ ਵੀ ਉਹ ਸੁੱਖ ਨਹੀਂ ਮੁੱਕਦਾ, ਉਹ ਸੁੱਖ ਨੀਹਾਂ ਵਿੱਚ ਖਲੋ ਕੇ ਵੀ ਇੱਟਾਂ ਚ ਆਪਣਾ ਆਪ ਚਿਣਵਾ ਕੇ ਨਹੀਂ ਮੁੱਕਦਾ। ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਪਰਿਵਾਰ ਵੀ ਵਿਛੜ ਜਾਏ, ਕੋਈ ਜੀ ਕਿਸੇ ਪਾਸੇ ਤੇ ਕੋਈ ਪਰਿਵਾਰ ਦਾ ਮੈਂਬਰ ਕਿਸੇ ਪਾਸੇ ਹੋਵੇ, ਤਾਂ ਵੀ ਉਹ ਸੁੱਖ ਨਹੀਂ ਮੁੱਕਦਾ। ਉਹ ਸੁੱਖ ਜਿਵੇਂ ਮਖਮਲੀ ਸੇਜਾਂ ਦੇ ਉੱਤੇ ਲੰਮੇ ਪੈ ਕੇ ਮਿਲਦਾ, ਉਹੋ ਹੀ ਸੁੱਖ ਮਾਛੀਵਾੜੇ ਦੇ ਜੰਗਲਾਂ ਰੋਡਾਂ ਦੇ ਉੱਤੇ ਪੈ ਕੇ ਵੀ ਉਹੀਓ ਹੀ ਸੁੱਖ ਹੈ, ਕਿਉਂਕਿ ਉਹ ਸੁੱਖ ਮਿਲਿਆ ਹੈ ਸਤਨਾਮ ਸ੍ਰੀ ਵਾਹਿਗੁਰੂ 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 ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਮਿਲਿਆ। ਇਸ ਲਈ ਉਹ ਸੁੱਖ ਸਦੀਵੀ ਕਾਲ ਵਾਸਤੇ ਗੁਰਮੁਖ ਜਨ ਰੱਬ ਦੇ ਪਿਆਰਿਆਂ ਦੇ ਨਾਲ ਹੈ। ਦੁਨੀਆਂ ਦੇ ਇਹ ਜਿਹੜੇ ਮਾਇਆ ਵਿੱਚ ਮਿਲੇ ਸੁੱਖ, ਰਾਜ ਭਾਗ ਕਰਕੇ, ਪਦਾਰਥਾਂ ਤੇ ਖਾਣ ਪੀਣ ਪਹਿਨਣ ਕਰਕੇ ਮਿਲੇ ਸੁੱਖ, ਇਹ ਨਾਸ਼ਮਾਨ ਹਨ। ਪਰਮੇਸ਼ਰ ਦੀ ਬੰਦਗੀ ਸਦਾ ਰਹਿਣ ਵਾਲੀ ਹੈ, ਪਰਮੇਸ਼ਰ ਦਾ ਨਾਮ ਸਦਾ ਰਹਿਣ ਵਾਲਾ ਹੈ, ਪ੍ਰਭੂ ਦੀ ਭਗਤੀ ਸਦਾ ਰਹਿਣ ਵਾਲੀ ਹੈ। ਮੇਰਾ ਬਾਜਾਂ ਵਾਲਾ ਸਤਿਗੁਰ ਸਦੀਵੀ ਕਾਲ ਵਾਸਤੇ ਜੁਗੋ ਜੁਗ ਅਟਲ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੁਗਾਂ ਤੱਕ ਰਹਿਣ ਵਾਲੇ ਦਾਤੇ ਜੁਗੋ ਜੁਗ ਅਟਲ ਨੇ। ਉਹਨਾਂ ਦੇ ਚਰਨਾਂ ਨਾਲ ਜੁੜ ਕੇ ਕਮਾਈ ਸਿੱਖੀ ਤੇ ਸਿੱਖੀ ਕਮਾ ਕੇ ਉਹਦੀ ਬੰਦਗੀ ਵਿੱਚੋਂ ਮਿਲਿਆ ਸੁੱਖ ਸਦਾ ਵਾਸਤੇ ਤੁਹਾਡੇ ਕੋਲ ਲੋਕ ਪ੍ਰਲੋਕ ਵਿੱਚ ਰਹਿੰਦਾ, ਜਿਹੜਾ ਤੁਹਾਡੇ ਕੋਲੋਂ ਕੋਈ ਖੋ ਨਹੀਂ ਸਕਦਾ।